ਜਿਸਨੂੰ ਕਿਰਪਾ ਕਰੇ ਤਿਸ ਆਪਣਾ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬੜਭਾਗੀ ਹੈ ਐਸੇ ਗੁਰ ਕੋ ਬਲ ਬਲ ਜਾਈਏ ਜਾਗੂੰਗਾ ऐसे गुरु ਜਦੋਂ ਤੇਰੀ ਮੌਜ ਆ ਜਾਏ
ਖਿਨ ਮੈਂ ਨੀਚ ਕੀਟ ਕੋ ਰਾਜ ਖਿਨ ਮੈਂ ਨੀਚ ਕੀਟ ਕੋ ਰਾਜ
ਕਿੰਨਾ ਕੁ ਹੁੰਦਾ ਹੈ ਅੱਖ ਝਪਕਣ ਜਿੰਨਾ ਸਮਾਂ ਤੇਰੀ ਮੌਜ ਆ ਜੇ
ਖਿਨ ਮੈਂ ਨੀਚ ਕੀਟ ਕੋ ਰਾਜ ਬਾਰ ਬਰਮ ਗਰੀਬ ਨਿਵਾਜ ਐਸੇ ਗੁਰ ਕੋ ਬਲਬਲ ਜਾਈਏ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥੱਪੇ ਸੰਗਤ ਜੀ ਐਸੇ ਗੁਰ ਗੁਰ ਸਤਿਗੁਰ ਸੰਗ ਕੀਰੇ ਹਮ ਥੱਪੇ ਐਸੇ ਗੁਰ
ਪਿੰਗਲ ਪਰਬਤ ਪਾਰ ਪਰੇ ਖਲ ਚਤਰਵ ਕੀਤਾ
ਐਸੇ ਗੁਰ ਕੋ ਕਲਗੀਆਂ ਵਾਲੇ ਤੂੰ ਚਾਵੇ ਤੇ ਪਿੰਗਲਾ ਵੀ ਪਰਬਤ ਚੜਾ ਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਕੀਤਾ ਅੰਦਲੇ ਤੇਰ ਭਵਨ ਸੂਜਿਆ ਗੁਰ ਭੇਟ ਪੁਨੀਤਾ ਭੇਟ ਪੁਨੀਤਾ ਗੁਰ ਭੇਟ ਪੁਨੀਤਾ ਐਸੇ ਗੁਰ ਕੋ ਹਰੇ ਮੁਕਤ ਮੋਹ ਤਾਰੇ ਆਪ ਮੁਕਤ ਮੋਹ ਤਾਰੇ
ਆਪ ਮੁਕਤ ਮੋਹ ਤਾਰੇ
ਐਸੇ ਗੁਰ ਕੋ
ਵਾਹੇ ਗੁਰੂ
ਐਸੇ ਗੁਰ ਕੋ ਬਲ ਬਲ ਜਾਈਏ ਹਾਂਜੀ ਬਲ ਬਲ ਜਾਈਏ ਬਲ ਬਲ ਜਾਈਏ ਬਲ ਬਲ ਜਾਈਏ ਪ੍ਰਕਰਨ ਚੱਲ ਰਿਹਾ ਹੈ ਸਾਰੀ ਸੰਗਤ ਗੁਰੂ ਨਾਨਕ ਨੂੰ ਕੌਣ ਕੌਣ ਗਾ ਰਿਹਾ ਹੈ ਅੱਜ 17ਵਾਂ ਭਾਗ ਮਹਾਰਾਜ ਸੇਵਾ ਲੈਣ ਸਾਰੀ ਸੰਗਤ ਜਿਸ ਸ਼ਬਦ ਨੂੰ ਮਹਾਰਾਜ ਜੀ ਦੀ ਮਿਹਰ ਨਾਲ ਆਧਾਰ ਬਣਾਇਆ ਗਿਆ ਆਓ ਉਹ ਸ਼ਬਦ ਦੀ ਹਾਜ਼ਰੀ ਮਹਾਰਾਜ ਸੇਵਾ ਲੈਣ ਪਹਿਲੇ ਫਿਰ 17ਵਾਂ ਭਾਗ ਗੁਰੂ ਨਾਨਕ ਨੂੰ ਕੌਣ ਕੌਣ ਗਾ ਰਿਹਾ
ਕੁਰਬਾਨ ਜਾ ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾ ਤੇਰਾ ਗਾ ਜਸ ਤੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ
ਬੋਲੋ ਜੀ ਜੈ ਜੈ ਧੰਨ ਗੁਰੂ ਨਾਨਕ ਦੇਵ ਜੀ ਪੱਤੇ ਪੱਤੇ ਚ ਵਸਣ ਵਾਲੇ ਕੋਈ ਚਾਰ ਕਲਾ ਲੈ ਕੇ ਆਇਆ, ਕੋਈ ਅੱਠ ਕਲਾ ਲੈ ਕੇ ਆਇਆ, ਕੋਈ 16 ਕਲਾ ਲੈ ਕੇ ਆਇਆ, ਇੱਕ ਮਾਣ ਹੈ ਸਾਡਾ ਯਾਰ ਉਹ ਬਣ ਗਿਆ ਜਿਹੜਾ ਸਰਬ ਕਲਾ ਲੈ ਕੇ ਆਇਆ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕੀ ਆ ਮਾਣ ਸਾਡਾ ਪਿਓ ਉਹ ਬਣਿਆ ਜਿਹੜਾ ਸਰਬ ਕਲਾ ਲੈ ਕੇ ਆਇਆ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆ ਅਨੰਤ ਕਲਾ ਲੈ ਠਾਕੁਰ ਚੜ੍ਹਿਆ ਸਰਬ ਕਲਾ ਵਾਲਾ ਚਾਵੇ ਕੱਚੀ ਤੋਂ ਡਬਲ ਐਵੇਂ ਲੈ ਜਾਵੇ, ਚਾਵੇ ਡਬਲ ਐਵੇਂ ਵਾਲੇ ਨੂੰ ਕੱਚੀ 'ਚ ਲੈ ਜਾਵੇ, ਉਹਦੇ ਕੋਲ ਸਰਬ ਕਲਾ। ਸਰਬ ਕਲਾ ਵਾਲਾ ਜਾਵੇ ਗਰਮੀ ਨੂੰ ਸਰਦੀ ਬਣਾ ਦੇਵੇ, ਸਰਦੀ ਨੂੰ ਗਰਮੀ ਬਣਾ ਦੇਵੇ, ਉਹਦੇ ਕੋਲ ਸਰਬ ਕਲਾ। ਸਰਬ ਕਲਾ ਵਾਲਾ ਚਾਹੇ ਭਿਖਾਰੀ ਨੂੰ ਰਾਜ ਕਰਾ ਦੇਵੇ, ਰਾਜੇ ਨੂੰ ਭਿਖਾਰੀ ਬਣਾ ਦੇ। ਉਸ ਸਰਬ ਕਲਾ ਦੇ ਪਿਆਰ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦੇ ਪਿਆਰ ਚ ਕਰੀ ਫੇਰ ਆਖੋ ਸਤਨਾਮ। ਉਸ ਗੁਰੂ ਨਾਨਕ ਪ੍ਰਤੀ ਪਿਆਰ ਹੋਰ ਵਧੇ, ਉਸ ਸਰਬ ਕਲਾ ਨੂੰ ਛੱਡ ਕੇ ਕੋਈ ਹੋਰ ਬੂਆ ਨਾ ਖੜਕੇ, ਉਸ ਸਰਬ ਕਲਾ ਦੇ ਨਾਲ ਸਾਡੀ ਅੰਦਰੋਂ ਭਾਈ ਲੈਣੇ ਜੀ ਵਾਂਗੂ ਸਾਂਝ ਪੈ ਜਾਵੇ। ਉਸ ਸਰਬ ਕਲਾ ਵਾਲੇ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਵਾਂਗ ਅਸੀਂ ਵੀ ਪਛਾਣ ਲਈਏ। ਉਸ ਸਰਬ ਕਲਾ ਗੁਰੂ ਨਾਨਕ ਦੇ ਨਾਲ ਵਸਤੂ ਪਿਆਰ, ਰੁੱਤੀ ਪਿਆਰ, ਮਾਇਆ ਪਿਆਰ, ਅਹੁਦਾ ਪਿਆਰ ਤੋਂ ਉੱਠ ਕੇ ਪੰਜਵੇਂ ਸੱਚੇ ਪਿਆਰ ਵਿੱਚ ਆਪਾਂ ਸਾਰੇ ਹੀ ਸ਼ਾਮਿਲ ਹੋ ਜਾਈਏ। ਉਹਨੂੰ ਮੁੱਖ ਰੱਖ ਕੇ ਆ ਇੱਕ ਪ੍ਰਕਰਨ ਸ਼ੁਰੂ ਹੋਇਆ ਹੈ। ਗੁਰੂ ਨਾਨਕ ਨੂੰ ਕੌਣ ਕੌਣ ਗਾ ਰਿਹਾ, ਪ੍ਰਕਰਨ ਦਾ ਮਕਸਦ ਕੀ ਹੈ, ਉਹਦੇ ਨਾਲ ਸਾਂਝ ਪੈ ਜਾਏ। ਪ੍ਰਕਰਨ ਦਾ ਮਕਸਦ ਕੀ ਹੈ, ਡਾਵਾਂ ਡੋਲ ਨਾ ਹੋ ਜਾਈਏ। ਪ੍ਰਕਰਨ ਦਾ ਮਕਸਦ ਕੀ ਹੈ, ਗੁਰੂ ਨਾਨਕ ਦਾ ਬੂਆ ਛੱਡ ਕੇ ਕਿਤੇ ਕੋਈ ਹੋਰ ਬੂਆ ਨਾ ਖੜਕ ਜਾਵੇ। ਅੱਜ 17ਵਾਂ ਭਾਗ ਹੈ, ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲੇ 16 ਭਾਗਾਂ ਵਿੱਚ ਕਿਹੜੇ ਕਿਹੜੇ ਮਨੁੱਖ ਤੈਨੂੰ ਗਾ ਰਹੇ, ਕਿਹੜੀਆਂ ਕਿਹੜੀਆਂ ਜੜ ਜੂਨਾਂ ਤੁਹਾਨੂੰ ਗਾ ਰਹੀਆਂ, ਕਿਵੇਂ ਕਿਵੇਂ ਬਨਸਪਤੀ ਗੁਰੂ ਨਾਨਕ ਨੂੰ ਗਾ ਰਹੀ ਹੈ। ਅਤੇ ਹੁਣ ਆਪਾਂ ਚੱਲ ਰਹੇ, ਗੁਰੂ ਚਲਾ ਰਿਹਾ ਕਿ ਜਲ, ਚਸ਼ਮੇ ਅਤੇ ਨਦੀਆਂ ਵੀ ਗੁਰੂ ਨਾਨਕ ਨੂੰ ਗਾ ਰਹੀਆਂ। ਅੱਜ ਕਿਹੜੇ ਚਸ਼ਮੇ ਦੇ ਦਰਸ਼ਨ ਕਰਨੇ ਹੈ, ਇਹ ਹੁਣ 17ਵੇਂ ਭਾਗ 'ਚ ਇਹ ਵਿਚਾਰਾਂ ਹੋ ਰਹੀਆਂ। ਪਿਛਲੀ ਵਾਰੀ ਮਟਨ ਦਾ ਚਸ਼ਮਾ, ਇਸ ਤੋਂ ਪਹਿਲੇ ਗੁਰਦੁਆਰਾ ਚੋਹਾ ਸਾਹਿਬ, ਚੋ ਹੋਰ, ਅੱਜ ਅਸੀਂ ਕਿਹੜੇ ਚਸ਼ਮੇ ਦੇ ਦਰਸ਼ਨ ਕਰਨੇ ਜਿਹੜਾ ਅੱਜ ਤੱਕ ਵੀ ਗੁਰੂ ਨਾਨਕ ਨੂੰ ਗਾ ਰਿਹਾ ਹੈ। ਸਾਰਿਆਂ ਨੇ ਅੱਜ ਉਸ ਚਸ਼ਮੇ ਦੇ ਦਰਸ਼ਨ ਕਰਨੇ ਨੇ ਜਿਹਦੇ ਨਾਲ ਸਾਡੀ ਸਾਰਿਆਂ ਦੀ ਮਨੀ ਕਰਨ ਦੀ ਯਾਤਰਾ ਹੋ ਜਾਏਗੀ। ਆਖੋ ਸਤਨਾਮ। ਕੁੱਲੂ ਵਿੱਚ ਤਕਰੀਬਨ ਸਭ ਨੇ ਤੁਸੀਂ ਦਰਸ਼ਨ ਕੀਤੇ, ਗੁਰਦੁਆਰਾ ਮਨੀ ਕਰਨ ਸਾਹਿਬ 1574 ਬਿਕਰਮੀ ਵਿੱਚ ਉਹ ਸਰਬ ਕਲਾ ਗੁਰੂ ਨਾਨਕ ਮਹਾਰਾਜ ਜੀ ਦੇ ਉੱਥੇ ਚਰਨ ਪਏ। ਜਦੋਂ ਗੁਰੂ ਨਾਨਕ ਸਾਹਿਬ ਦੇ ਮਨੀ ਕਰਨ ਚਰਨ ਪਏ ਨੇ ਤੇ ਨਾਲ ਕੌਣ ਕੌਣ ਸੀ, ਭਾਈ ਬਾਲਾ ਜੀ ਵੀ ਤੇ ਭਾਈ ਮਰਦਾਨਾ ਜੀ। ਹਿਮਾਲਿਆਂ ਦੀਆਂ ਪਹਾੜੀਆਂ ਉਹ ਇਲਾਕਾ ਜਿਹਦੇ ਤੁਸੀਂ ਦਰਸ਼ਨ ਕੀਤੇ, ਭਾਈ ਮਰਦਾਨਾ ਜੀ ਕਹਿੰਦੇ ਆ, ਪਿਤਾ ਜੀ ਭੁੱਖ ਲੱਗੀ, ਗੁਰੂ ਨਾਨਕ ਮਹਾਰਾਜ ਜੀ ਭੁੱਖ ਲੱਗੀ ਏ, ਭਾਈ ਮਰਦਾਨਾ ਜੀ ਦੀ ਭੁੱਖ ਲੱਗਣੀ ਕਿਹੋ ਜਿਹੀ ਹੁੰਦੀ ਸੀ ਸਾਧ ਸੰਗਤ ਜੀ, ਜਿਵੇਂ ਕਿਸੇ ਨੂੰ ਤਾਰਨ ਦਾ ਸਮਾਂ ਨੇੜੇ ਆ ਜਾਂਦਾ, ਜਾਂ ਕੋਈ ਅਸਥਾਨ ਪ੍ਰਗਟ ਕਰਨ ਦਾ ਸਮਾਂ ਨੇੜੇ ਆ ਜਾਂਦਾ ਸੀ। ਆਖੋ ਸਤਨਾਮ। ਗਰੀਬ ਨਵਾਜ ਭੁੱਖ ਲੱਗੀ ਹੈ, ਚੰਗਾ ਮਰਦਾਨੇ ਆ ਜਾ ਫਿਰ। ਨਿਰੰਕਾਰ ਕੋਈ ਵਿਧ ਬਣਾ ਦੇਗਾ, ਭੁੱਖ ਲੱਗੀ ਹੈ ਸ਼ਹਿਰ ਨੂੰ ਜਾ ਕੁਝ ਵਿਧ ਬਣਾ ਦੇ। ਭਾਈ ਮਰਦਾਨਾ ਜੀ ਸ਼ਹਿਰ ਨੂੰ ਗਏ, ਓਹੋ ਹੁਣ ਲੀਲਾ ਤੇ ਉਹਦੀ ਸੀ। ਕੋਈ ਇਹੋ ਜਿਹੀ ਵਿਧ ਬਣ ਜਾਂਦੀ, ਪ੍ਰਸ਼ਾਦਾ ਪੱਕਿਆ ਮਿਲ ਜਾਂਦਾ। ਕੋਈ ਇਹੋ ਜਿਹੀ ਵਿਧ ਬਣ ਜਾਂਦੀ, ਸਬਜ਼ੀ ਬਣੀ ਮਿਲ ਜਾਂਦੀ। ਪਰ ਅੱਜ ਗੁਰੂ ਨਾਨਕ ਦੀ ਕੋਈ ਲੀਲਾ ਇਹੋ ਜਿਹੀ ਸੀ, ਸਾਧ ਸੰਗਤ ਜੀ ਭਾਈ ਮਰਦਾਨੇ ਜੀ ਨੂੰ ਪ੍ਰਸ਼ਾਦਾ ਨਹੀਂ ਮਿਲਿਆ ਪਰ ਆਟਾ ਮਿਲ ਗਿਆ। ਆਟਾ ਗੁੰਨਿਆ ਨਹੀਂ, ਦੂਜਾ ਚੱਲ ਆਟਾ ਲੈ ਜਾ। ਭਾਈ ਮਰਦਾਨਾ ਜੀ ਨੂੰ ਅੱਜ ਦਾਲ ਬਣੀ ਨਹੀਂ ਮਿਲੀ, ਦਾਲ ਕੱਚੀ ਮਿਲ ਗਈ। ਦਾਲ ਕੱਚੇ ਚਾਵਲ ਲੈ ਕੇ ਆ ਗਏ। ਇਹਨਾਂ ਕੋਲ ਰਹਿਣ ਨਾਲ ਜੁਗਤੀਆਂ ਵਿਧੀਆਂ ਤੇ ਉਹਨਾਂ ਨੂੰ ਵੀ ਪਤਾ ਸੀ ਕੋਈ ਲੀਲਾ ਹੋਣੀ ਹੈ। ਅੱਜ ਪੱਕਿਆ ਨਹੀਂ ਤੇ ਕੱਚਾ ਹੀ ਦਵਾਇਆ ਨਹੀਂ। ਹੁਣ ਇੱਕ ਗੁੱਥਲੀ 'ਚ ਆਟਾ, ਇੱਕ 'ਚ ਥੋੜ੍ਹੀ ਦਾਲ, ਇੱਕ 'ਚ ਚਾਵਲ ਲੈ ਕੇ ਆ ਗਏ ਗੁਰੂ ਨਾਨਕ ਸਾਹਿਬ ਜੀ। ਅੱਜ ਪੱਕਾ ਭੋਜਨ ਨਹੀਂ ਮਿਲਿਆ, ਆਹ ਕੱਚੀ ਰਸਤ ਮਿਲ ਗਈ ਹੈ, ਕੀ ਕਰਾਂ? ਆ ਕੱਚੀ ਦਾਲ ਕਿਵੇਂ ਖਾਵਾਂ? ਆ ਕੱਚੇ ਚਾਵਲ ਕਿਵੇਂ ਖਾਵਾਂ? ਆਟਾ ਗੁੰਨਿਆ ਨਹੀਂ, ਦੂਸਰਾ ਆਟਾ ਕਿਵੇਂ? ਓਹੋ ਆ ਹੈ ਗੁਰੂ ਨਾਨਕ। ਗੱਜ ਕੇ ਆਖੋ ਸਤਿਨਾਮ। ਮਹਾਰਾਜ ਕੱਚੀਆਂ ਚੀਜ਼ਾਂ ਮਿਲੀਆਂ, ਭੁੱਖ ਵੀ ਬੜੀ ਲੱਗੀ, ਕੀ ਕਰਾਂ? ਆ ਹੈ ਗੁਰੂ ਨਾਨਕ। ਕੁਝ ਅਸਥਾਨ ਜਿਵੇਂ ਪ੍ਰਗਟ ਕਰਨ ਦਾ ਸਮਾਂ ਆ ਗਿਆ। ਮਹਾਰਾਜ ਕੱਚੀਆਂ ਚੀਜ਼ਾਂ ਮਿਲੀਆਂ, ਹੁਣ ਕਿਵੇਂ ਕਰਾਂ? ਕਹਿੰਦੇ ਗੁਰੂ ਨਾਨਕ ਆ ਜੇ ਸਰਵ ਕਲਾ, ਦੁਨੀਆਂ ਦੇ ਸਰਵ ਕਲਾ ਮਾਲਕ ਨੇ ਸੱਜੇ ਹੱਥ ਨਾਲ ਕਹਿੰਦੇ ਚਟਾਨ, ਇੱਕ ਚਟਾਨ ਇੰਜ ਪਾਸੇ ਕੀਤੀ ਤੇ ਸਾਧ ਸੰਗਤ ਚਸ਼ਮੇ ਦੇ ਅੱਗੇ ਤੁਸੀਂ ਸੁਣਿਆ ਪੈਰ ਨਾ ਖੜਾਉਣ ਨਾਲ ਕੋਈ ਪਰੇ ਕੀਤਾ ਪੱਥਰ ਚਸ਼ਮਾ ਫੁੱਟ ਪਿਆ, ਹੱਥ ਨਾਲ ਪੱਥਰ ਪਰੇ ਕੀਤਾ ਚਸ਼ਮਾ ਫੁੱਟ ਪਿਆ। ਅੱਜ ਤੱਕ ਵੀ ਪਤਾ ਹੀ ਨਹੀਂ ਕਿੱਥੋਂ ਆ ਰਿਹਾ ਜਲ। ਪਰ ਇੱਥੇ ਕੀ ਮੰਗ ਸੀ ਜੀ? ਭੋਜਨ ਪਕਾਵਾਂ ਕਿੱਥੇ? ਮਹਾਰਾਜ ਨੇ ਇੱਕ ਚਟਾਨ ਪਰੇ ਕੀਤੀ ਤੇ ਉਹ ਚਸ਼ਮਾ ਫੁੱਟਿਆ, ਉਹ ਚਸ਼ਮਾ ਫੁੱਟਿਆ ਜਿਹਦਾ ਪਾਣੀ ਗਰਮ ਆ ਰਿਹਾ ਹੈ। ਗਰਮ ਪਾਣੀ ਗਰਮ ਪਾਣੀ ਆ ਰਿਹਾ। ਗੁਰੂ ਨਾਨਕ ਤੂੰ ਚਾਵੇਂ, ਤੂੰ ਚਾਵੇਂ ਤੇ ਠੰਡੇ ਚਸ਼ਮੇ ਵੀ ਪ੍ਰਗਟ ਕਰ ਦਿੰਦਾ। ਜਿੱਥੇ ਪਤਾ ਵੀ ਹੁਣ ਕੁਝ ਪਕਾਉਣਾ ਹੈ ਮਰਦਾਨੇ ਨੇ, ਉੱਥੇ ਪਾਣੀ ਦੇ ਗਰਮ ਚਸ਼ਮੇ ਵੀ ਪ੍ਰਗਟ ਕਰ ਦਿੰਦਾ। ਆਹ ਸਰਵ ਕਲਾ ਹੈ। ਕਹਿ ਦਿਓ ਇੱਕ ਵਾਰੀ
ਹੁਕਮੇ ਅੰਦਰ ਸਭ ਕੋ, ਹੁਕਮੇ ਅੰਦਰ ਸਭ ਕੋ, ਹੁਕਮੇ ਅੰਦਰ
ਅੱਜ ਕੇ ਭੈਣੋ तेरे तारे रब डोरी हाथ धन गुरु नानक देव जी धन गुरु नानक देव जी धन गुरु ਪੈ ਵਿੱਚ ਪਾਵਣ ਚੱਲੇ ਸਦਵਾਓ ਪੈ ਵਿੱਚ ਚੱਲੇ ਲੱਖ ਦਰਿਆਓ ਧੰਨ ਗੁਰੂ ਨਾਨਕ ਦੇ ਸਾਰੀ ਸੰਗਤ ਬਸ ਇੱਕ ਵਿਲ ਪਾਵਰ ਪੈਦਾ ਤੂੰ ਉੱਚਾਵੇਂ ਠੰਡੇ ਚਸ਼ਮੇ ਵੀ ਪੈਦਾ ਕਰ ਸਕਦਾ ਤੂੰ ਚਾਹਵੇਂ ਮਿੱਠੇ ਚਸ਼ਮੇ ਵੀ ਪੈਦਾ ਕਰ ਸਕਦਾ ਤੂੰ ਚਾਹਵੇਂ ਗਰਮ ਚਸ਼ਮੇ ਵੀ ਪੈਦਾ ਕਰ ਆਖੋ ਸਾਹਿਬ ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਯਾਹਰ ਪੀਰ ਜਗਤ ਗੁਰੂ ਆਪਣਾ ਫਰਜ਼ ਇਹੀ ਬਣਦਾ ਸੰਗਤ ਚ ਆ ਕੇ ਅੰਦਰ ਦੀ ਅਵਸਥਾ ਵਿੱਚ ਇਹੋ ਜਿਹੇ ਯਕੀਨ ਪੈਦਾ ਕਰਨੇ ਕਿਸੇ ਕਰਮ ਨੇ ਤੈਨੂੰ ਡਾਵਾਂ ਡੋਲ ਕਰ ਵੀ ਦਿੱਤਾ ਹੈ ਤੇ ਯਕੀਨ ਪੈਦਾ ਕਰਨੇ ਉਹਨਾਂ ਕਰਮਾਂ ਨੂੰ ਚੇਂਜ ਕਰਨ ਵਾਲਾ ਜਿਹੜਾ ਗੁਰੂ ਨਾਨਕ ਹੈ ਸਭ ਕੁਝ ਕਰ ਸਕਦਾ ਤੂੰ ਚਿੰਤਾ ਨੂੰ ਚਿੰਤਨ ਬਣਾ ਦੇ ਚਿੰਤਨ ਬਣਾ ਦੇ ਉਹਦੇ ਹੱਥ ਹੈ ਡੋਰੀ ਚਿੰਤਾ ਨੂੰ ਚਿੰਤਨ ਬਣਾ ਦੇ ਉਹ ਸਾਰੀਆਂ ਕਿਰਪਾ ਕਰ ਸਕਦਾ ਸਾਰੀਆਂ ਹੀ ਬਖਸ਼ਿਸ਼ਾਂ ਅੱਜ ਸੰਗਤ ਨੂੰ ਵਧਾਈ ਵੀ ਦੇਣੀ ਜਿਨ੍ਹਾਂ ਨੇ ਤੇ MH1 ਤੇ ਸਮਾਗਮ ਰਹਿਣ ਸਬਾਈ ਦਾ ਦੂਜੇ ਦਿਨ ਦਾ ਦੇਖਿਆ ਹੈ 29 ਤੇ 30 ਦਾ ਸੀ ਉਹਨਾਂ ਨੂੰ ਤੇ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਫਿਰ ਮੈਂ ਤਾਂ ਬੋਲਣ ਲੱਗਾ ਹਾਂ ਕਿ ਉਸ ਦਿਨ ਦਾਸ ਦੀਆਂ ਅੱਖਾਂ ਨੇ ਵੀ ਗੁਰੂ ਨਾਨਕ ਦਾ ਉਹ ਨਜ਼ਾਰਾ ਤੱਕਿਆ ਗੁਰੂ ਨਾਨਕ ਤੂੰ ਚਾਹਵੇਂ ਤੂੰ ਚਾਹਵੇਂ ਤੂੰ ਚਾਹਵੇਂ ਤੇ ਸੰਸਾਰ ਦੀਆਂ ਕਈ ਕੌਮਾਂ ਅਤੇ ਕਈ ਧਰਮਾਂ ਅਤੇ ਕਈ ਜੀਵਾਂ ਨੂੰ ਮੂਲ ਮੰਤਰ ਨਾਲ ਜੋੜ ਸਕਦਾ ਹੈ ਕੋਈ ਮਾਇੰਡ ਨਹੀਂ ਇੰਨਾ ਸੀ ਸੱਚ ਕਹਿੰਦੇ ਇਹ ਜਿਹੜਾ ਮਹਾਂਪੁਰਸ਼ਾਂ ਦੀਆਂ ਸ਼ਤਾਬਦੀਆਂ ਨੂੰ 5 ਕੁ ਮਹੀਨੇ ਤੋਂ 6 ਮਹੀਨੇ ਤੋਂ ਪ੍ਰੋਗਰਾਮ ਚੱਲ ਰਹੇ ਉਹਦੇ ਵਿੱਚ ਜਿਹੜੀ 350 ਵਾਹਿਗੁਰੂ 314 ਕਰੋੜ ਦੀ ਮੂਲ ਮੰਤਰ ਜਾਪ ਦੀ ਸੇਵਾ ਫਿਰ ਜਪਜੀ ਸਾਹਿਬ ਵੱਡੇ ਪਰਿਵਾਰ ਗੁਰਮੰਤਰ ਮੂਲ ਮੰਤਰ ਅਤੇ ਹੁਣ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਸਤਿਗੁਰੂ ਬੈਠੇ ਗੁਰੂ ਗ੍ਰੰਥ ਸਾਹਿਬ ਉਹਨਾਂ ਤੋਂ ਵੱਡਾ ਕੋਈ ਨਹੀਂ ਹੁਣ ਇਹੋ ਜਿਹਾ ਮਾਹੌਲ ਬਣ ਗਿਆ ਸੀ ਕਿ ਸਾਧ ਸੰਗਤ ਸੰਗਤਾਂ ਦੇ ਫੋਨ ਅਨੇਕਾਂ ਪ੍ਰਾਣੀਆਂ ਦੇ ਫੋਨ ਇੰਨੇ ਕੁ ਆਉਂਦੇ ਸੀ ਅੱਗੋਂ ਕੀ ਕਰਨਾ ਆਪਸ ਹੁਣ ਅਸੀਂ ਦੱਸੋ ਜੀ ਅੱਗੋਂ ਕਿਹੜੇ ਪਾਠ ਕਰਨੇ ਅੱਗੋਂ ਕਿਹੜਾ ਜਾਪ ਕਰਨਾ ਅੱਗੋਂ ਅਤੇ ਫਿਰ ਸ਼ਰਮ ਆਉਂਦੀ ਸੀ ਵੀ ਹੱਦ ਹੋ ਗਈ ਇਸ ਤੋਂ ਵੱਡੀ ਖੁਸ਼ੀ ਹੋਰ ਕਿਹੜੀ ਜਿਵੇਂ ਤੁਹਾਡਾ ਕੋਈ ਬੱਚਾ ਹੋਵੇ ਤੁਸੀਂ ਉਹਨੂੰ ਕਹੋ ਬੇਟਾ 10 ਪਾਠ ਜਪਜੀ ਸਾਹਿਬ ਹਾਜ਼ਰੀ ਲਾ ਉਹ 1-2 ਦਿਨ ਵਿੱਚ ਹਾਜ਼ਰੀ ਲਾ ਕੇ ਤੁਹਾਨੂੰ ਅੱਗੋਂ ਪੁੱਛੇ ਹੁਣ ਕਿਹੜੀ ਲਾਣੀ ਜੀ ਕਹਿਣਾ ਹੀ ਪਏਗਾ ਨਾ ਵੀ ਮੇਰੇ ਧੰਨ ਭਾਗ ਨੇ ਵੀ ਇਹ ਅੱਗੋਂ ਪੁੱਛ ਰਿਹਾ ਇਹ ਅੱਗੋਂ ਕਹਿ ਰਹੇ ਇਸ ਤਰ੍ਹਾਂ ਸੰਗਤਾਂ ਦੇ ਫੋਨ ਤੇ ਸਤਸੰਗ ਜੀ ਸਾਰਿਆਂ ਨੂੰ ਵਧਾਈ। ਪੰਜਵੀਂ ਲਹਿਰ ਗੁਰੂ ਨੇ ਲਾਂਚ ਕਰਾਤੀ, ਪੋਸ ਉਹਦੀ ਸੱਤਵੀਂ, ਜਨਵਰੀ 2017 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਸਤਸੰਗ ਜੀ ਪ੍ਰਕਾਸ਼ ਦਿਵਸ ਆ ਰਿਹਾ ਹੈ। ਪੋਸ ਦੀ ਸੱਤਵੀਂ ਜਨਵਰੀ 2017 ਵਿੱਚ ਕਲਗੀਧਰ ਮਹਾਰਾਜ, ਦੁਸ਼ਟ ਦਮਨ ਮਹਾਰਾਜ, ਬਾਜਾਂ ਵਾਲੇ ਮਹਾਰਾਜ, 350 ਸਾਲ, ਇਹਨੂੰ ਪੜ੍ਹਿਆਂ ਲਿਖਿਆਂ ਦੀ ਬੋਲੀਆਂ 'ਚ ਕਹਾਂਗੇ ਚੌਥੀ ਅਰਧ ਸ਼ਤਾਬਦੀ, ਚੌਥੀ ਅਰਧ ਸ਼ਤਾਬਦੀ ਕਲਗੀਧਰ ਮਹਾਰਾਜ ਦੇ ਆਗਮਨ ਦੀ, ਪ੍ਰਕਾਸ਼ ਦੀ। ਅੱਧੇ ਘੰਟੇ 'ਚ ਬਾਬਾ ਸੁਖਦੇਵ ਸਿੰਘ ਜੀ ਕੋ ਆਗਿਆ ਲਈ ਵੀ ਦੱਸੋ ਮਹਾਂਪੁਰਸ਼ੋ, ਨਾਨਕ ਸਰ ਫੋਨ, ਕਿਉਂਕਿ ਦਾਸ ਨੇ ਅਰਦਾਸ ਕੀਤੀ। ਮੈਂ ਕਿਹਾ ਬਾਬਾ ਜੀ ਗੁਰੂ ਸਾਹਿਬ ਜੇ ਤਾਂ ਫੋਨ ਸਾਰੇ ਪਾਸੇ ਮਿਲ ਹੀ ਗਏ ਤਾਂ ਫਿਰ ਇਹ ਸਮਝਾਂਗੇ ਤੁਹਾਡੀ ਮੋਹਰ ਹੈ, ਤੁਹਾਡੀ ਖੁਸ਼ੀ ਹੈ। ਨਾਨਕ ਸਰ ਫੋਨ ਕੀਤਾ, ਉਹ ਵੀ ਮਿਲ ਗਿਆ। ਬਾਬਾ ਸੁਖਦੇਵ ਸਿੰਘ, ਮੈਂ ਕਿਹਾ ਇੱਥੋਂ ਪਹਿਲੇ ਮੋਹਰ ਲਵਾਈਏ, ਆ ਗਿਆ ਸਾਰੀ ਲਈ, ਉਹ ਵੀ ਮਿਲ ਗਿਆ। ਹੁਣ ਕਲਗੀਧਰ ਮਹਾਰਾਜ ਦਾ ਆਗਮਨ ਹੋਇਆ ਪਟਨਾ ਸਾਹਿਬ, ਦਾਸ ਨੇ ਸੋਚਿਆ ਵੀ ਪਟਨਾ ਸਾਹਿਬ ਦੇ ਜਥੇਦਾਰ ਦੀ ਮੋਹਰ ਲੱਗਣੀ ਚਾਹੀਦੀ ਆ ਕੁਛ ਸਤਨਾ। ਉਹਨਾਂ ਨੂੰ ਫੋਨ ਕੀਤਾ, ਉਹ ਮੈਨੂੰ ਕਹਿਣ ਲੱਗੇ USA ਮੈਂ ਜਾ ਰਿਹਾ ਅਤੇ ਬਿਲਕੁਲ ਜਹਾਜ਼ 'ਚ ਬਹਿਣ ਹੀ ਲੱਗਾ। ਮੈਂ ਕਿਹਾ ਬਾਜਾਂ ਵਾਲੇ ਨੇ ਫੜ ਲਿਆ, ਵੇਖੋ ਕੋਈ ਹੈ ਨਾ, ਨਹੀਂ ਜਹਾਜ਼ ਬਹਿੰਦੇ ਫਿਰ ਮੁੜ ਕੇ 24 ਘੰਟੇ, ਫਿਰ ਫੋਨ ਕਿੱਥੇ। ਦਾਸ ਨੇ ਜਦੋਂ ਕਿਹਾ ਜੀ ਇਹ ਜਿਹੜਾ ਪੋਸ ਉਹਦੀ ਸੱਤਵੀਂ 350 ਸਾਲਾ ਆਗਮਨ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ 2017 ਜਨਵਰੀ 2017 ਵਿੱਚ ਆ ਰਿਹਾ ਵੀ ਉਹਨੂੰ ਸਮਰਪਿਤ ਇਹ ਲਹਿਰ ਆਰੰਭ ਕਰਨੀ ਚਾਹੁੰਦੇ ਹਾਂ ਅਤੇ ਜਿਹਦਾ ਨਾਂ ਰੱਖਣਾ ਚਾਹੁੰਦੇ ਹਾਂ 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਤਿੰਨ ਸੌ ਪੰਜਾਹ ਸਾਲ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ, ਇਹ ਪੰਜਵੀਂ ਲਹਿਰ ਦਾ ਨਾਂ। ਇਹ ਹੁਣ ਉਸ ਦਿਨ ਫਿਰ 30 ਤਰੀਕ ਰਾਤੀ ਇਹਦਾ ਸ਼ੁਰੂਆਤ ਕਿਵੇਂ ਕੀਤੀ ਗਈ ਕਿ ਅਪ੍ਰੈਲ ਦਾ ਸਾਰਾ ਮਹੀਨਾ 29 ਅਪ੍ਰੈਲ ਨੂੰ ਦਿਨ ਰੱਖਿਆ, ਕਿਉਂਕਿ ਥੋੜ੍ਹਾ ਜਿਹਾ ਦਿਨ ਨੀਯਤ ਕਰਨਾ ਪੈਂਦਾ, ਹੋਰ ਕੋਈ ਗੱਲ ਨਹੀਂ। ਇਹ ਫਿਰ ਚੱਲੀ ਜਾਏਗੀ ਜੇ 2017 ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਟ੍ਰੇਨਾਂ ਵੀ, ਯਾਤਰਾ ਵੀ, ਹਵਾਈ ਜਹਾਜ਼ ਵੀ, ਫਿਰ ਸਰਾਵਾਂ ਵੀ, ਹੋਰ ਜੋ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਕਲਗੀਆਂ ਵਾਲੇ ਵਾਸਤੇ ਅਤੇ ਜੀਵਨ ਦਾ ਤੁਹਾਡਾ ਮੇਰਾ ਸਭ ਦਾ ਸੰਗਤਾਂ ਦਾ ਕਣ ਕਣ ਲੱਗ ਜਾਵੇ, ਉਹਨਾਂ ਦਾ ਦੇਣੀਆਂ ਨਹੀਂ ਦਿੱਤਾ ਜਾ ਸਕਦਾ। ਆਖੋ ਸਤਨਾਮ ਬਹਾਨਾ, ਗੱਲ ਗਿਣਤੀ ਦੀ ਨਹੀਂ, ਸਿਰਫ ਇੱਕ ਨਿਸ਼ਾਨਾ ਮਿੱਥਣਾ ਪੈਂਦਾ ਹੈ। ਹੁਣ ਇੱਥੇ ਰਣਜੀਤ ਐਵੇਂ ਅੱਜ ਪ੍ਰੋਗਰਾਮ ਹੈ, ਤੁਸੀਂ ਜਦੋਂ ਘਰੋਂ ਤੁਰੇ ਹੋ ਮਾੜਾ ਜਿਹਾ ਦਿਮਾਗ 'ਚ ਰੱਖਿਆ ਨਾ ਤੁਸੀਂ, ਰਣਜੀਤ ਐਵੇਂ ਇਸ ਬਲੋਕ ਜਾਣਾ ਹੈ ਤਾਂ ਆਇਓ। ਇਹ ਸਿਰਫ ਗਿਣਤੀ ਦਾ ਹੋਰ ਮਕਸਦ ਨਹੀਂ, ਇੱਕ ਨਿਸ਼ਾਨਾ ਰੱਖਣਾ ਪੈਂਦਾ ਗੁਰੂ ਸਾਹਿਬ ਇੱਥੋਂ ਤੱਕ ਲਿਜਾਣ। ਇਹ 29 ਅਪ੍ਰੈਲ ਤੱਕ ਨਿਸ਼ਾਨਾ ਰੱਖਿਆ ਗਿਆ ਕਿ 350 ਸਾਲਾ ਗੁਰੂ ਕਲਗੀਧਰ ਦਾ ਆਗਮਨ ਦਿਨ 2017 ਅਤੇ 350 ਕਰੋੜ ਦੀ ਗੁਰੂ ਗੋਬਿੰਦ ਸਿੰਘ ਜੀ ਮੂਲ ਮੰਤਰ ਜਾਪ ਦੀ ਸਾਰੀਆਂ ਸੰਗਤਾਂ ਤੋਂ ਸੇਵਾ ਲੈ ਲੈ। ਉਹ ਗੁਰੂ ਤੋਂ ਬਲ ਬਲ ਜਾਈਏ ਜਿਹੜਾ ਆਪ ਤੇ ਮੁੱਕ ਤੇ ਸਾਨੂੰ ਤਾਰਨ ਵਾਸਤੇ ਕੋਈ ਨਾ ਕੋਈ ਬਹਾਨਾ ਬਣਾ ਦੇ, ਸਾਨੂੰ ਤਾਰਨ ਲਈ ਕੁਝ ਬਹਾਨਾ ਬਣਾ, ਆਪ ਮੁਕਤ ਮੋਹੇ। ਅੱਜ 30 ਨੰਬਰ ਤੇ ਇੱਕ ਫੋਨ ਆਇਆ ਜੀ, 30 ਨੰਬਰ ਤੇ ਸਾਡੇ ਵੀ ਪਰਿਵਾਰ ਦਾ ਜੀ 29 ਅਪ੍ਰੈਲ ਤੱਕ 52,000 ਜਾਪ ਲਿਖ ਲਓ, ਇਹ 30 ਨੰਬਰ ਤੇ ਫੋਨ ਆਇਆ। ਉਹ 30 ਨੰਬਰ ਜਿਹਦੇ ਗ੍ਰੀਨ ਐਵਨਿਊ ਭੈਣ ਜੀ ਕੋਲ, ਉਹਨਾਂ ਨੇ ਪੁੱਛਿਆ ਜੀ ਕੀ ਨਾਂ। ਉਹਨੇ ਜਦੋਂ ਆਪਣਾ ਨਾਂ ਦੱਸਿਆ, ਬਸੰਤੀ ਜੈਨ ਨਾਂ ਦੱਸਿਆ ਜੀ,
ਬਸੰਤੀ ਜੈਨ ਉਹ ਫਿਰ ਕਾਲ ਸੈਂਟਰ ਵਾਲੇ ਭੈਣ ਜੀ ਨੇ ਪੁੱਛ ਲਿਆ ਵੀ ਤੁਸੀਂ ਕੌਣ ਹੋ, ਸਿੱਖ ਨਹੀਂ? ਕਹਿੰਦੇ ਨਹੀਂ ਅਸੀਂ ਜੈਨੀ ਹਾਂ, ਹਕੋ ਸਾਧਨਾ ਅਸੀਂ ਜੈਨੀ ਹਾਂ। ਉਹ ਕਹਿੰਦੇ ਜੈਨੀ ਤੇ ਮੂਲ ਮੰਤਰ ਜਾਪ। ਅੱਗੋਂ ਬੀਬੀ ਜਿਹਦਾ ਨਾਮ ਬਸੰਤੀ ਜੈਨ ਕੀ ਬੋਲੀ, ਕਹਿੰਦੀ ਪੰਜ ਮਹੀਨੇ ਸੇ ਪ੍ਰੋਗਰਾਮ ਆ ਰਿਹਾ ਹੈ, ਮੈਂ ਵੀ ਜੁੜ ਗਈ ਹੂੰ ਸਿੱਖ ਧਰਮ ਸੇ, ਮੈਂ ਵੀ ਜੁੜ ਗਈ ਹੂੰ ਮੂਲ ਮੰਤਰ ਸੇ, ਮੈਂ ਵੀ ਜੁੜ ਗਈ ਹੂੰ ਬਾਣੀ ਸੇ, ਮੁੜੇ ਮੁਝੇ ਬੜੀ ਸ਼ਾਂਤੀ ਮਿਲ ਰਹੀ ਹੈ। ਸਾਰੇ ਸਤਿਕਾਰਯੋਗ ਨੇ, ਪਰ ਇੱਕ ਮਾਣ ਤੇ ਕਰੋ, ਗੁਰੂ ਨਾਨਕ ਸੱਚਿਆ ਪਾਤਸ਼ਾਹ ਇਹ ਵਿਧਾਂ ਬਣਾਈ ਰਹੀ, ਸਿਰਫ ਅਸੀਂ ਸਟੇਜ ਤੇ ਸੁਣਿਆ ਹੀ ਸੀ, ਤੈਨੂੰ ਸਿੱਧ ਵੀ ਗਾ ਰਹੇ, ਸਿੰਧੀ ਵੀ ਗਾ ਰਹੇ, ਵਣਜਾਰੇ ਵੀ ਗਾ ਰਹੇ, ਉਦਾਸੀ ਵੀ ਗਾ ਰਹੇ, ਰੰਜੋਲੀ ਵੀ ਗਾ ਰਹੇ। ਮੈਂ ਕਿਹਾ ਹੁਣ ਹੋਰ ਐਡ ਕਰਨਾ ਪੈਣਾ, ਜੈਨੀ ਵੀ ਗਾ ਰਹੇ। ਆਖੋ ਸਤਨਾ, ਜੈਨੀ ਵੀ ਗਾ ਰਹੇ। ਔਰ ਇਹ ਮੈਂ ਗੁਰੂ ਦੀ ਗੁਰੀ 'ਚ ਕਹਿ ਰਿਹਾ ਜੀ, ਕਾਲ ਸੈਂਟਰ ਵਾਲਿਆਂ ਦਾ ਦਿਮਾਗ ਹੈ। ਉਹਨਾਂ ਨੇ ਕਿਹਾ ਜੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਜਾਪ ਕਰਾਓ। ਉਹ ਕਹਿੰਦੇ ਬੱਚੇ ਇੰਨਾ ਲੰਬਾ ਜਾਪ ਮੂਲ ਮੰਤਰ ਨਹੀਂ। ਉਹਨੇ ਕਿਹਾ ਫਿਰ ਵਾਹਿਗੁਰੂ ਕਰਾ ਦਿਓ। ਕਹਿੰਦੇ ਚਲੋ ਮੈਂ ਮੰਨਦੇ ਤਾਂ ਨਹੀਂ ਬੱਚੇ, ਮੈਂ ਕੋਸ਼ਿਸ਼ ਕਰਾਂਗੀ। ਅੱਜ ਦੂਜਾ ਫੋਨ ਆ ਗਿਆ, ਕਹਿੰਦੇ ਮੇਰੇ ਵੱਡੇ ਬੱਚੇ ਨੇ 18 ਸਾਲ ਦੇ ਨੇ, 3 ਘੰਟੇ ਦਾ ਚੌਂਕੜਾ ਮਾਰ ਕੇ 5000 ਵਾਰੀ ਵਾਹਿਗੁਰੂ ਜਪਿਆ ਹੈ, ਇਹ 5000 ਨੂੰ 29 ਅਪ੍ਰੈਲ ਤੱਕ ਗੁਣਾ ਕਰਕੇ ਵੀ ਲਿਖ ਲਓ। ਹੱਦ ਹੋ ਗਈ। ਕਹਿੰਦੀ ਛੋਟੇ ਬੱਚੇ ਨੇ 1000 ਵਾਰੀ ਵਾਹਿਗੁਰੂ ਜਪਿਆ ਹੈ, ਹੁਣ ਅਰਦਾਸਾਂ ਕਰਿਓ, ਸੰਸਾਰ ਜੁੜ ਰਿਹਾ। ਗੱਜ ਕੇ ਕਹਿ ਦਿਓ ਸਤਨਾਮ। ਅਮਰੀਕਾ ਤੋਂ ਇੱਕ ਫੋਨ ਆਇਆ ਸੀ, ਮਾਤਾ ਸੀ, ਕਹਿੰਦੀ ਮੈਨੂੰ ਨਾ ਅਮਰੀਕਾ 'ਚ ਮਾਲਾ ਨਾ ਲੱਭੇ। ਆਖੋ ਸਤਨਾਮ। ਜਦੋਂ ਇਹ ਪਿਛਲੀ ਵਾਰੀ ਜਿਹੜਾ ਜਾਪ ਹੋਇਆ, ਕਹਿੰਦੀ ਮੈਨੂੰ ਮਾਲਾ ਨਾ ਲੱਭੇ ਵੀ ਮੈਂ ਕਿਵੇਂ ਗਣਾ। ਉਹ ਮਾਤਾ ਨੇ ਕਿਹਾ, ਕਹਿੰਦੀ ਮੈਂ 108 ਦਾਣੇ ਛੋਲਿਆਂ ਦੇ ਨਾ, ਕਾਲੇ ਛੋਲੇ 108 ਦਾਣੇ ਕੋਲੀ 'ਚ ਵੱਖਰੇ ਕਰ ਲਏ, ਇੱਕ ਵਾਰੀ ਮੂਲ ਮੰਤਰ ਜਪਾਂ, ਇੱਕ ਦਾਣਾ ਦੂਜੀ ਕੋਲੀ 'ਚ ਪਾ ਦਾਂ, ਦੂਜੀ ਵਾਰੀ ਮੂਲ ਮੰਤਰ ਜਪਾਂ, ਦੂਜਾ ਦਾਣਾ ਕੋਲੀ 'ਚ ਪਾ ਦਾਂ। ਇਹ ਅਮਰੀਕਾ ਤੋਂ ਮਾਤਾ ਇੱਕ, ਅਤੇ ਉਹਨੇ ਆਖਿਆ ਮੈਂ ਛੋਲਿਆਂ ਦੇ ਦਾਣਿਆਂ 'ਤੇ ਹੀ 44,000 ਮੂਲ ਮੰਤਰ ਜਾਪ ਸਤਿਗੁਰਾਂ ਨੇ ਸੇਵਾ ਲਈ ਹੈ, ਮੇਰੀ ਵੀ ਹਾਜ਼ਰੀ ਲਿਖ ਲਓ। ਆਖੋ ਸਤਨਾਮ। ਵੈਸੇ ਉਹਨੇ ਅਗਲੀ ਗੱਲ ਕਹੀ, ਮੇਰਾ ਬੋਲਣਾ ਨਹੀਂ ਬਣਦਾ। ਕਹਿੰਦੀ ਇਹ 44,000 ਜਾਪ ਤੋਂ ਬਾਅਦ ਉਹ ਜਿਹੜੇ 108 ਦਾਣੇ ਛੋਲਿਆਂ ਦੇ ਸੀ, ਅਸੀਂ ਜਦੋਂ ਘਰ ਛੋਲੇ ਬਣਾਏ ਉਹ ਵਿੱਚੇ ਹੀ ਪਾ ਦਿੱਤੇ। ਕਹਿੰਦੇ ਛੋਲੇ ਇੰਨੇ ਸਵਾਦ, ਇੰਨੇ ਸਵਾਦ, ਕਿਸੇ ਦੇ ਮੁੱਖ ਤੋਂ ਲੱਥਣ ਨਾ, ਇੰਨੇ ਸਵਾਦ ਕਿਉਂ ਨਾ ਬਣਨ, ਜਿੰਨਾ ਦਾਣਿਆਂ 'ਤੇ 44,000 ਵਾਰੀ ਮੂਲ ਮੰਤਰ ਜਪਿਆ ਗਿਆ, ਉਹਨਾਂ ਛੋਲਿਆਂ 'ਚ ਵੀ ਨਾਮ ਆ ਗਿਆ। ਆਖੋ ਸਤਨਾਮ। ਜੁੜਨ ਵਾਲੇ ਇਸ ਤਰ੍ਹਾਂ ਵੀ ਜੁੜ ਜਾਂਦੇ। ਤੁਹਾਨੂੰ ਸਾਨੂੰ ਮੰਨਣਾ ਪਏਗਾ, ਸਤਿਗੁਰ ਸਿੱਖ ਕੋ ਨਾਮ ਧਨ। ਤੂੰ ਸਤਿਗੁਰੂ ਜਦੋਂ ਜਾਵੇਂ, ਇਸ ਤਰ੍ਹਾਂ ਜਗਤ ਨੂੰ ਨਾਮ ਨਾਲ ਜੋੜ ਸਕਦਾ। ਆਖੋ ਸਤਨਾਮ। ਗੁਰ ਕਾ ਸਿੱਖ ਭਾਗੀ ਹੈ। ਇਹ ਹੁਣ ਪੰਜਵੀਂ ਲਹਿਰ, ਇੱਕ ਵਾਰੀ ਮੈਂ ਫਿਰ ਬੋਲਣ ਲੱਗਾ, ਪੌਸ਼ ਦੀ 7ਵੀਂ, ਜਨਵਰੀ 2017 ਵਿੱਚ 350 ਸਾਲਾ ਕਲਗੀ ਧਰਮ ਮਹਾਰਾਜ ਜੀ ਦਾ ਆਗਮਨ ਦਿਨ ਆ ਰਿਹਾ, ਉਹਨੂੰ ਸਮਰਪਿਤ ਕੰਮ ਸ਼ੁਰੂ ਹੋ ਗਏ, ਜਿਹਦਾ ਨਾਂ ਰੱਖਿਆ 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ। ਦੱਦਾ ਨਹੀਂ ਅਸੀਂ ਪਾਇਆ, ਫਿਕਰਾ ਪੂਰਾ ਰਹੇ। 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ, 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ। ਸਾਧ ਸੰਗਤ ਉਹ ਚਾਹਵੇ ਸਾਰੀਆਂ ਵਿੱਧਾਂ ਬਣਾ ਦਿੰਦਾ। ਆਖੋ ਸਤਨਾਮ। ਅਰਦਾਸ ਕਰਿਓ ਵਾੜ ਲੱਗੀ, ਉਹਦੀ ਮਿਹਰ ਦੀ ਵਾੜ ਲੱਗੀ। ਜਦੋਂ ਇਹੋ ਜਿਹੇ ਫੋਨ ਆਉਂਦੇ ਨਾ, ਮਨ ਭਿੱਜਦਾ। ਅੱਗੇ ਅੱਜ ਤੱਕ ਮੈਂ ਸਟੇਜ 'ਤੇ ਆਹ ਕਥਾ ਸੁਣਾਈ ਦੀ ਸੀ ਕਿ ਸਿੰਗਾਪੁਰ ਵਿੱਚ ਚੀਨੀ ਮੂਲ ਮੰਤਰ ਜਪਦੇ, ਅੱਜ ਜਦੋਂ ਸੁਣਿਆ ਇੱਕ ਜੈਨੀ ਵੀ। ਆਖੋ ਸਤਨਾਮ। ਮਨ ਨੂੰ ਠੰਡ ਪਈ, ਕਿੱਥੇ ਕਿੱਥੇ ਬੱਚਾ ਬੱਚਾ ਵੱਡਾ ਵੱਡਾ ਜੁੜ ਰਿਹਾ ਹੈ। ਤੁਸੀਂ ਅਰਦਾਸ ਕਰਿਓ, ਔਰ ਰੋਜ਼ 5 ਵਾਰੀ ਵਾਹਿਗੁਰੂ ਕਹਿ ਕੇ ਬੀਬੀ ਕੌਲਾਂ ਭਲਾਈ ਕੇਂਦਰ ਅਤੇ ਉਹ ਨਾਨਕ ਸਰ ਪੁੱਛੋ ਮੰਡੀ ਦੀ ਸੰਪਰਦਾ
महाराज कृपा करनी, मेहर करनी, बख्शिश करनी, एक कोई ना कोई बहाना बनया रवे, तुहाडी विद बनदी रवे। आखो सतनाम मैं हैरान हाँ उदिया लीला राती अंबाले सांस राती दस तो ग्यारह हाजरी सी नौ तो दस ही अमनदीप सी अंबाले कैंट मेरे ख्याल को पचास हजार बंदा दवा च बैठा उन्होंने सत्त अप्रैल अमृत संचार सी सवेरे नौ बजे जदों स्टेज ते उन्होंने पूछा मैं किन्ने क ना आए कहिंदे इक्को ही आया है पचास हजार बंदा ना एक अमृत छकण ध्यान देना कोई सोच नहीं कुछ नहीं दस तो पहले अमनदीप सिंह होनी बैठे है नौ तो दस उन्हां दी हाजरी फिर सवा क दस ही बहना सी वो पता नहीं वो नौ तो दस हाजरी भरता पाया बच्चा तुहाडा अमनदीप उहदे विच पता नहीं की आ गए सतगुरु वरत गए आखो सतनाम इहो जिहा प्रकरण लगा प्रसंग लगा कि जदों इन्नी क बेनती की जिन्हां ने अमृत छकिया वह भी खलो जाओ जिन्हां नहीं छकिया वह भी खलो जाओ पंजाह हजार बंदा खलो गया दूजों बच्चे ने दूजी बेनती की जिन्हां ने छकिया वह बह जाओ जिन्हां नहीं छकिया वह खड़े रहो जदों आ बेनती की तो साध संगत मतलब यार पंद्रह सौ काफ़ी शरीर जेडे खड़े हूँ उन्होंने थोड़ी शर्म भी आवे भी सामने आ गए कैमरिया के पड़दे दे सामने आ गए भी असी नहीं छकिया जदों फिर तीजी बेनती की थी, काम भग गया इधरों वाजा मेरे को नहीं माइक मेरे को आ गया एक माइक रविंदर सिंह जोनी जेड़ा बाबा जी दे गोल पग बन के कीर्तन करते एक उन्हों को आ गया धारना चल पईआं कलगी धर दे पुत्रो जियो अमृत धारी होके जियो असी पुत हाँ कलगियाँ वाले दे दशमेश पिता दियाँ धीआं आखो सतनाम जो आवाज दिती बई जिदा मन बन गया सतगुर दे अगे कोल आ जाओ साध संगत तकरीबन पौने तीन सौ बंदा आ गया अमृत छक इहनू की कहोगे
एक नहीं त्यार एक नहीं त्यार ढाई पौने तीन सौ शरीर सतगुरां दे हजूरी अगे आके खलो गया ते आके उन्होंने की आख्या कहिंदे जी सत अप्रैल दूर है किते मन ना बदल जे कल दी गल कहिंदे अज ही रख दिओ उत्थे अज साध संगत शामी पांच बजे अमृत संचार हो रहा होएगा इस वेले एक इशारा लियो इहनू की कहोगे की कहोगे एक नहीं प्यार पर जदों तू कृपा कर दवे तू हिरदिया ते बह जाए ते एक मिनट च ढाई पौने तीन सौ दास ने उस वेले माइक ते ढाई सौ पौने तीन सौ बंदे नूं पुछिया मैं कहा दसो करो मन बना के आए सी तुसीं करो मन बना के आए सी अज गुरु वाले असीं बन जाणा कहिंदे जी नहीं मैं क्या धन कलगियां लिया धन बाबा नानक जिन्हों जोड़ना होवे इस तरह एक सकिंड च कृपा कर दे एक सकिंट की मेहर कर देना यह मनना पेगा हुक्मे अंदर सब को कुदरत किस दी ओदे के टह पई है कोई कमी करमा चे कोई कमी है औगणा दी टह पई है ओ चावे ते दयाल हो जावे छिन ची कृपा कर सकदा कोई उठे ना जेड़ा प्रकरण चल रहा जय जयकार करे सब कोई ये साखी ये चश्मे दी अजे पूरी नहीं हुई ध्यान देना महाराज ने जो चट्टान परे की गर्म पानी का चश्मा फुट पिया मरदाना जी ने कपड़े च चावल बन के बिच लटकाते कपड़े च दाल बन के बिच लटकाती आटे नू पानी नाल गुद्या पेड़े वेले उहदा थोड़ा जिहा प्रशादा कीता कि सुनन वाला बचे जदों कहिंदे उह प्रशादा बेल के ओ पानी जिहड़ा गर्म चश्मे वाला उहदे च पाया ते प्रशादा डुब गया दूजा पाया वह भी डुब गया तीजा पाया वह भी डुब गया चौथा पाया वह भी डुब गया कहिंदा बाबा हुण मेरी दाल ही खावांगा मेरे चावल खावांगा प्रशादा ते जिहड़ा मैं चारे पाए सारे ही डुब गए वेल के आ मिलदा जे संगत चाह गुरु नानक रब एक गल कही मैनू इत्थे वजी शायद तुहानू गुरु नानक कहिंदे मरदानिया एक करतार नू अरदास कर एक करतार नू अरदास कर बेनती कर ਕਹਿੰਦੇ ਜੀ ਕੀ ਅਰਦਾਸ ਕਰਾਂ? ਕਹਿੰਦੇ ਆਹ ਅਰਦਾਸ ਕਰ, ਐ ਕਰਤਾਰ ਨਿਰੰਕਾਰ, ਮੈਂ ਸਾਰੇ ਪ੍ਰਸ਼ਾਦੇ ਨਹੀਂ ਖਾਵਾਂਗਾ, ਇੱਕ ਪ੍ਰਸ਼ਾਦਾ ਤੇਰੇ ਨਾਂ ਦਾ ਕੱਢ ਕੇ ਲੋੜਵੰਦ ਨੂੰ ਖਵਾਵਾਂਗਾ।
ਸਾਧਨ
ਮਰਦਾਨੇ ਅਰਦਾਸ ਕਰ, ਇੱਕ ਪ੍ਰਸ਼ਾਦਾ ਨਿਰੰਕਾਰ ਤੇਰੇ ਨਾਂ ਦਾ। ਹੁਣ ਤੁਸੀਂ ਇਸ਼ਾਰਾ ਸਮਝ ਜਾਇਓ ਉਹਦੇ ਨਾਂ ਦਾ, ਇੱਕ ਪ੍ਰਸ਼ਾਦਾ ਤੇਰੇ ਨਾਂ ਦਾ ਕੱਢਾਂਗਾ। ਮਰਦਾਨਾ ਜੀ ਨੇ ਜਦੋਂ ਆਖਿਆ ਐ ਕਰਤਾਰ ਨਿਰੰਕਾਰ, ਇੱਕ ਪ੍ਰਸ਼ਾਦਾ ਮੈਂ ਤੇਰੇ ਨਾਂ ਦਾ ਕੱਢਾਂਗਾ, ਕਹਿਣ ਦੀ ਦੇਰ ਸੀ, ਚਾਰੇ ਪ੍ਰਸ਼ਾਦੇ ਉੱਤੇ ਹੀ ਆ ਗਿਆ। ਗੱਜ ਕੇ ਆਖੋ ਸਤਨਾਮ, ਚਾਰੇ ਉੱਤੇ ਆ ਗਏ। ਹੁਣ ਇੱਕ ਹੀ ਇਸ਼ਾਰਾ ਦੇ ਗਏ ਗੁਰੂ ਨਾਨਕ, ਆ ਕੋਈ ਵੀ ਉੱਠੇ ਨਾ, ਇੱਕ ਵਾਰੀ ਜਰਾ ਪਿਆਰ ਨਾਲ ਪੜੇ ਹੋਏ
ਐਸਾ ਗੁਰਵੱਟ ਭਾਗੀ ਪਾਇਆ, ਐਸਾ ਗੁਰਵੱਟ ਭਾਗੀ ਪਾਇਆ, ਐਸਾ ਗੁਰਵੱਟ ਭਾਗੀ ਪਾਇਆ, ਐਸਾ ਗੁਰਵੱਟ ਭਾਗੀ।
ਅੱਜ ਕੇ ਭੈਣੋ
ਐਸਾ ਗੁਰਵੱਟ ਭਾਗੀ ਪਾਇਆ, ਐਸਾ ਗੁਰਵੱਟ ਭਾਗੀ ਪਾਇਆ, ਭੂਲੇ ਮਾਰਗ ਜਿਹਨੇ ਬਤਾਇਆ, ਭੂਲੇ ਮਾਰਗ ਜਿਹਨੇ ਬਤਾਇਆ, ਭੂਲੇ ਮਾਰਗ ਜਿਹਨੇ ਬਤਾਇਆ, ਭੂਲੇ ਮਾਰਗ ਜਿਹਨੇ ਬਤਾਇਆ,
ਸਾਰੀ ਸੰਗਤ ਜ਼ਰੂਰ ਝਾਤੀ ਪਾਓ, ਦਸਵੰਧ ਕੱਢਦੇ ਹੋ ਗਏ। ਆਖੋ ਸਰ, ਇੱਕ ਗੁਰੂ ਨਾਨਕ ਨੇ ਇਸ਼ਾਰਾ ਦਿੱਤਾ ਮਰਦਾਨਿਆਂ, ਕਹਿ ਇੱਕ ਪ੍ਰਸ਼ਾਦਾ ਕਰਤਾਰ ਤੇਰੇ ਨਾਂ ਦਾ ਕੱਢਾਂਗਾ, ਤੇਰੇ ਨਾਂ ਦਾ, ਫਿਰ ਜਿਹਨੂੰ ਮਰਜ਼ੀ ਛਕਾ ਦੇ ਲੋੜ। ਸਾਨੂੰ ਇਸ਼ਾਰਾ ਸੀ, ਦਾਸ ਪੜ੍ਹ ਰਿਹਾ ਸੀ ਗੁਰੂ ਹਰਿ ਸਾਹਿਬ ਜੀ ਕੋਲ, ਇੱਕ ਸਿੱਖ ਆਇਆ, ਆ ਕੇ ਕਹਿੰਦਾ ਮਹਾਰਾਜ ਜੀ ਖੁਸ਼ੀਆਂ ਝੋਲੀ 'ਚ ਪਾਓ। ਬੜਾ ਸੋਹਣਾ ਨਾਲ ਵਚਨ, ਉਹ ਸਿੱਖ ਆ ਕੇ ਕਹਿੰਦਾ ਗੁਰੂ ਹਰਿ ਸਾਹਿਬ ਜੀ ਖੁਸ਼ੀਆਂ ਝੋਲੀ 'ਚ ਪਾਓ। ਓਹੋ, ਮੈਂ ਹੈਰਾਨ ਹੋ ਗਿਆ। ਗੁਰੂ ਹਰਿ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਸਿੱਖ ਧਰਮ ਦੀ ਕਿਰਤ ਕਰੇ, ਸਿੱਖ ਧਰਮ ਦੀ ਕਿਰਤ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰੇ, ਅਤੇ ਉਸ ਧਰਮ ਦੀ ਕਿਰਤ ਵਿੱਚੋਂ ਗੁਰਸਿੱਖਾਂ ਦੀ ਅੰਨ ਪਾਣੀ ਵਸਤਰ ਨਾਲ ਸੇਵਾ ਕਰੇ। ਸੁਣ ਲਿਓ ਦੁਬਾਰਾ, ਸਿੱਖ ਕਹਿੰਦਾ ਮਹਾਰਾਜ ਖੁਸ਼ੀਆਂ ਝੋਲੀ 'ਚ ਪਾਓ। ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰੇ, ਉਹਦੇ 'ਚੋਂ ਪਰਿਵਾਰ ਦੀ ਪਾਲਣਾ ਕਰੇ, ਵਿੱਚੋਂ ਦਸਵੰਧ ਕੱਢ ਕੇ ਲੋੜਵੰਦ ਗੁਰਸਿੱਖਾਂ ਦੀ ਅੰਨ ਵਸਤਰ ਜੋ ਵੀ।
ਭੂਲੇ ਮਾਰਗ ਜਿਹਨੇ ਬਤਾਇਆ, ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਵੱਟ ਭਾਗੀ ਪਾਇਆ, ਐਸਾ ਗੁਰਵੱਟ।
ਅੱਗੇ ਭੈਣੋ, ਇੱਕ ਹੋਰ ਤੁਹਾਨੂੰ ਮਾਣ ਵਾਲੀ ਗੱਲ ਬੇਨਤੀ ਕਰੀ, ਇੱਕ ਤੇ ਆਹ ਵੇਖੋ ਗੁਰੂ ਹਰਿ ਸਾਹਿਬ ਦਾ ਬਚਨ, ਸਿੱਖ ਕਹਿੰਦਾ ਮਹਾਰਾਜ ਖੁਸ਼ੀਆਂ ਝੋਲੀ 'ਚ ਪਾਓ, ਮਹਾਰਾਜ ਕਹਿੰਦੇ ਸਿੱਖ ਧਰਮ ਦੀ ਕਿਰਤ ਕਰੇ, ਉਹਦੇ 'ਚੋਂ ਪਰਿਵਾਰ ਦੀ ਪਾਲਣਾ ਕਰੇ, ਜਿਹੜਾ ਦਸਵੰਧ ਕੱਢ ਕੇ ਲੋੜ ਅਨੁਸਾਰ ਗੁਰੂ ਕੇ ਸਿੱਖਾਂ ਦੀ ਅੰਨ ਵਸਤਰ ਨਾਲ ਸੇਵਾ ਕਰੇ, ਮੇਰੀ ਖੁਸ਼ੀ ਮੰਗਣ ਦੀ ਵੀ ਨਹੀਂ ਲੋੜ, ਉਹਦੀ ਝੋਲੀ 'ਚ ਆਪੇ ਆ ਜਾਏ। ਆਖੋ ਸਤਨਾਮ। ਹੁਣ ਇੱਕ ਹੋਰ ਮਾਣ ਕਰਿਓ, ਇਹ ਮੈਨੂੰ ਨਹੀਂ ਸੀ ਪਤਾ, ਅੱਜ ਪਤਾ ਲੱਗਿਆ। ਇੱਕ ਹੁੰਦਾ ਦਾਨ, ਦਾਨ ਦੇਣਾ, ਇਹ ਲਫ਼ਜ਼ ਨਾ ਵਰਤੋ, ਦਾਨ ਦੇਣ ਨਾਲ ਹਉਮੈ ਆ ਜਾਏਗੀ, ਮੈਂ ਦੇਣ ਵਾਲਾ ਲੈਣ ਵਾਲਾ, ਮੈਂ ਛਕਾਉਣ ਵਾਲਾ ਇਹ ਛਕਣ ਵਾਲਾ, ਮੈਂ ਵਸਤਰ ਦੇਣ ਵਾਲਾ ਇਹ ਪਹਿਨਣ ਵਾਲਾ, ਮੈਂ ਦਾਨ ਦੇਣ ਵਾਲਾ ਇਹ ਲੈਣ ਵਾਲਾ।
ਇਹ ਮੈਨੂੰ ਅੱਜ ਕਿਸੇ ਗੁਰਮੁਖ ਦੀ ਕਿਤਾਬ 'ਚੋਂ ਬਚਨ ਮਿਲੇ ਕਿ ਸਾਡੇ ਸਤਿਗੁਰਾਂ ਨੇ ਇਹ ਲਫ਼ਜ਼ ਚੇਂਜ ਕਰਤਾ। ਸਿੱਖ ਨੇ ਦਾਨ ਨਹੀਂ ਦੇਣਾ, ਸਤਿਗੁਰਾਂ ਨੇ ਕੀ ਲਫ਼ਜ਼ ਕਰਤਾ, ਸਿੱਖ ਨੇ ਦਸਵੰਧ ਕੱਢਣਾ। ਧਿਆਨ ਦੇਣਾ, ਦਾਨ ਅਤੇ ਦਸਵੰਧ 'ਚ ਬਹੁਤ ਫਰਕ ਹੈ। ਦਾਨ ਦੇਣ ਨਾਲ ਹੋਮੇ ਆ ਸਕਦੀ ਹੈ, ਦਸਵੰਧ ਦਾ ਕੀ ਮਤਲਬ ਹੈ? ਦਸਵੰਧ ਹੁੰਦਾ ਦਸਵੰਧ, ਦਸਵਾਂ ਹਿੱਸਾ ਕਮਾਈ ਦਾ। ਦਸਵੰਧ ਦੇਣ ਨਾਲ ਹੋਮੇ ਨਹੀਂ ਆਉਂਦੀ, ਪਤਾ ਕਿਉਂ? ਕਿ ਵਾਹਿਗੁਰੂ ਜੋ ਮੈਨੂੰ ਦਿੱਤਾ ਮੈਂ ਇੱਕ ਹਿੱਸਾ ਜਿਹੜਾ ਗੁਰੂ ਦਾ ਦਸਵਾਂ ਹਿੱਸਾ ਕੱਢਿਆ ਉਹ ਫਿਰ ਉਹਦੇ 'ਚੋਂ ਜਦੋਂ ਵੀ ਕੁਝ ਕਿਸੇ ਨੂੰ ਵਸਤਰ ਦਿੰਦਾ, ਲੋੜਵੰਦ ਨੂੰ ਕੁਝ ਦਿੰਦਾ ਤਾਂ ਹੋਮੇ ਤਾਂ ਨਹੀਂ ਆਉਂਦੀ ਕਿ ਇਹ ਮੈਂ ਗੁਰੂ ਦੇ ਦਿੱਤੇ ਹਿੱਸਾ ਜਿਹੜਾ ਨਾ ਗੁਰੂ ਦਾ ਹਿੱਸਾ ਕੱਢਿਆ ਇਹ ਉਹਦੇ 'ਚੋਂ ਦੇ ਰਿਹਾ, ਮੈਂ ਕੋਲੋਂ ਨਹੀਂ ਦੇ ਰਿਹਾ। ਆਖੋ ਸਾਧਨਾ, ਇਹ ਦਸਵੰਧ ਅਤੇ ਦਾਨ 'ਚ ਬਹੁਤ ਫਰਕ ਹੈ। ਦਸਵੰਧ ਦੇ ਵੀ ਗੁਰੂ ਦਾ ਦਸਵਾਂ ਹਿੱਸਾ ਜਿਹੜਾ ਮੈਂ ਕੱਢਿਆ, ਜਦੋਂ ਫਿਰ ਬੰਦਾ ਦਿੰਦਾ ਉਹ ਕਹਿੰਦਾ ਮੈਂ ਤਾਂ ਗੁਰੂ ਦੇ ਉਹ ਦਸਵੇਂ ਹਿੱਸੇ ਕੱਢੇ 'ਚੋਂ ਦਿੱਤਾ, ਮੈਂ ਨਹੀਂ ਦਿੱਤਾ। ਆਖੋ ਸਾਧਨਾ, ਇਸ਼ਾਰਾ। ਗੁਰੂ ਨਾਨਕ ਕਹਿੰਦੇ ਮਰਦਾਨਿਆਂ, ਇੱਕ ਪ੍ਰਸ਼ਾਦਾ ਨਿਰੰਕਾਰ ਦੇ ਨਾਂ ਦਾ, ਆਖ ਰੱਬ ਤੇਰੇ ਨਾਂ ਦਾ ਮੈਂ ਕੱਢਾਂਗਾ, ਸਾਰੇ ਹੀ ਪ੍ਰਸ਼ਾਦੇ ਉੱਤੇ ਆ ਗਏ। ਆਖੋ ਸਤਨਾਮ। ਇਹ ਸਾਡੇ ਲਈ ਇੱਕ ਸਿੱਖਿਆ, ਸਾਡੇ ਲਈ ਸੋਝੀ ਗਿਆਨ। ਬਾਕੀ ਤੁਸੀਂ ਧਿਆਨ ਰੱਖਿਓ, ਜਿਹੜੀਆਂ ਵੀ ਸੰਗਤਾਂ ਦਾਨ ਨਹੀਂ ਦੇਣਾ, ਦਸਵੰਧ ਕੱਢਣਾ। ਦਸਵੰਧ ਦਾ ਮਤਲਬ ਹੈ ਗੁਰੂ ਦੀ ਥੈਲੀ, ਮੇਰੀ ਹੈ ਹੀ ਦਸਵਾਂ ਹਿੱਸਾ, ਮੈਂ ਗੁਰੂ ਦਾ ਜਿਹੜਾ ਕੱਢਿਆ ਉਹ ਜਦੋਂ ਤੁਸੀਂ ਦਿੰਦੇ ਹੋ ਇਹ ਗੁਰੂ ਦੀ ਥੈਲੀ 'ਚੋਂ ਦੇ ਰਹੇ, ਮੈਂ ਨਹੀਂ ਦੇ ਰਿਹਾ। ਇਹ ਬੜਾ ਫਰਕ ਹੈ, ਦਾਨ ਦੇਣਾ ਹੋਵੇ ਜਾਂ ਗੁਰੂ ਨੇ ਦਸਵੰਧ ਨਾ ਰੱਖ ਦਿੱਤਾ ਕਿ ਤੇਰੀ ਥੈਲੀ ਹੈ, ਇਹ ਗੁਰੂ ਦੀ ਥੈਲੀ ਹੈ। ਇਹ ਲੋੜ ਹੈ ਚੀਜ਼ਾਂ ਦੱਸਣ ਦੀ। ਤੁਸੀਂ ਕਿ ਨਾਂ ਸੁਣਿਆ ਹੋਏਗਾ ਬਾਬਾ ਖੜਕ ਸਿੰਘ ਜੀ ਮਹਾਂਪੁਰ, ਉਹਨਾਂ ਕੋਲ ਇੱਕ ਸਰੀਰ ਆਇਆ ਸੀ ਅਤੇ ਉਹਨੇ ਆਖਿਆ ਮਹਾਂਪੁਰਸ਼ੋ ਮੈਂ ਲੱਖ ਰੁਪਇਆ ਸੇਵਾ ਦੇਣੀ ਹੈ, ਮੇਰੀਆਂ ਤਿੰਨ ਸ਼ਰਤਾਂ ਨੇ। ਦੇਖੋ ਦੇ ਦਸਵੰਧ ਰਿਹਾ ਪਰ ਦਾਨ ਦੇਣ ਦੇ ਰੂਪ 'ਚ ਦੇ ਰਿਹਾ। ਮਹਾਂਪੁਰਸ਼ ਹੱਸ ਪਏ ਅਤੇ ਕਹਿੰਦੇ ਦੱਸ ਕੀ ਤਿੰਨ ਸ਼ਰਤਾਂ? ਕਹਿੰਦਾ ਜੀ ਮੇਰੀ ਪਹਿਲੀ ਸ਼ਰਤ ਰਸੀਦ ਲੈਣੀ। ਆਖੋ ਸਤਿਨਾਮ। ਕਹਿੰਦੇ ਚਲ ਆ ਤੇ ਜਾਇਜ਼, ਕੋਈ ਨਹੀਂ। ਕਹਿੰਦਾ ਜੀ ਮੈਂ ਲੱਖ ਰੁਪਇਆ ਸੇਵਾ ਦੇਣੀ ਹੈ, ਹੁਣ ਇਹ ਉਦੋਂ ਦਾ ਬਚਨ ਹੈ, ਅੱਜ ਦਾ 3 ਲੱਖ ਲਾ ਲਓ, ਸੇਵਾ ਤਾਂ ਵੱਡੀ। ਕਹਿੰਦਾ ਜੀ ਮੈਂ ਲੱਖ ਰੁਪਇਆ ਸੇਵਾ ਦੇਣੀ, ਮੇਰੀਆਂ 3 ਸ਼ਰਤਾਂ, ਪਹਿਲੀ ਸ਼ਰਤ ਰਸੀਦ ਲੈਣੀ ਹੈ। ਮਹਾਂਪੁਰਸ਼ ਕਹਿੰਦੇ ਦੂਜੀ ਵੀ ਦੱਸ ਦੇ। ਕਹਿੰਦਾ ਜੀ ਮੇਰੀ ਦੂਜੀ ਸ਼ਰਤ 25,000 ਦਾ ਇਕੱਠ ਹੋਵੇ, ਮੇਰਾ ਨਾਂ ਬੋਲਣਾ। ਹਾਕੋ ਸਤਨਾਮ। ਮਹਾਂਪੁਰਸ਼ ਕਹਿੰਦੇ ਤੀਜੀ ਵੀ ਸ਼ਰਤ ਦੱਸ ਦੇ। ਕਹਿੰਦੇ ਜੀ ਮੇਰੀ ਤੀਜੀ ਸ਼ਰਤ 1 ਪੱਥਰ 'ਤੇ ਮੇਰਾ ਨਾਂ ਲਿਖਾਉਣਾ ਅਤੇ ਅੱਖਰ ਮੋਟੇ ਹੋਣ। ਆਖੋ ਸਤਨਾਮ। ਹੁਣ ਇਹ ਕੀ ਸੀ? ਦਾਨ। ਜਦੋਂ 3 ਸ਼ਰਤਾਂ ਦੱਸੀਆਂ ਬਾਬਾ ਖੜਕ ਸਿੰਘ ਜੀ ਕਹਿੰਦੇ ਉਹ ਭੋਲਿਆ, ਥੋੜ੍ਹਾ ਜਿਹਾ ਬੀਤ ਢਕਿਆ ਰਹਿਣ ਦੇ, ਸਾਰਾ ਹੀ ਨੰਗਾ ਕਰੀ ਜਾਂਦਾ ਪਿਆ। ਆ ਜਿਹੜੇ ਜੱਟ ਬੀਜ ਪਾਉਂਦੇ ਨਾ ਖੇਤਾਂ 'ਚ, ਜੇ ਬੀਜ ਨੰਗਾ ਰਹਿ ਜਾਵੇ ਨਾ ਮਿੱਟੀ 'ਤੇ ਚਿੜੀਆਂ ਕਾਂ ਖਾ ਜਾਣ, ਜੇ ਢੱਕਿਆ ਜਾਵੇ ਮਿੱਟੀ 'ਚ ਅਨੰਤ ਦਾਣੇ ਪੈਦਾ ਕਰਦਾ। ਮਹਾਂਪੁਰਸ਼ ਕਹਿੰਦੇ ਬੀਜ ਥੋੜ੍ਹਾ ਜਿਹਾ ਤਾਂ ਢੱਕਿਆ ਰਹਿਣ ਦੇ, ਸਾਰਾ ਹੀ ਨੰਗਾ ਹੈ ਤਾਂ ਚਿੜੀਆਂ ਕਾਂ ਖਾ ਜਾਣਗੇ, ਢੱਕਿਆ ਰਹੇ ਅਤੇ ਅਨੰਤ ਦਾਣੇ ਪੈਦਾ ਕਰਦਾ। ਗੱਜ ਕੇ ਆਖੋ ਸਤਨਾਮ। ਇਹ ਸਾਨੂੰ ਸਤਿਗੁਰਾਂ ਨੇ ਦਸਵੰਧ ਸਿਖਾਇਆ, ਪੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਮੈਂ ਤਾਂ ਹੈਰਾਨ ਹੁੰਦਾ, ਗੁੱਸਾ ਨਾ ਕਰਿਓ ਕੋਈ, ਬਾਬਾ ਆਨੰਦ ਸਿੰਘ ਜੀ ਐਡੀ ਸੋਝੀ ਦਿੰਦੇ ਸੀ ਦਸਵੰਧ ਬਾਰੇ, ਸੁਣ ਲਿਓ ਕੰਮ ਆਉਣ ਵਾਲਾ ਬਚਨ ਜੀ। ਕਹਿੰਦੇ ਸੀ ਜਿੰਨੇ ਵੀ ਦਸਵੰਧ ਦੇਣਾ ਹੋਵੇ ਕੋਸ਼ਿਸ਼ ਕਰੇ, ਜਾ ਕੇ ਦੇ, ਛਿਪਾ ਕੇ ਦੇ, ਰਜਾ ਕੇ ਦੇ। ਆਖੋ ਸਤਨਾਮ। ਮੈਨੂੰ ਪਹਿਲੇ ਨਹੀਂ ਸੀ ਸਮਝ ਲੱਗੀ, ਹੁਣ ਪਤਾ ਲੱਗਾ, ਮੈਨੂੰ ਫੀਲ ਨਾ ਕਰੇ। ਕਈ ਵਾਰੀ ਤੁਸੀਂ ਕਹਿੰਦੇ ਹੋ ਨਾ, ਹਾਂਜੀ ਹਾਂਜੀ ਤੁਸੀਂ 2100 ਰੁਪਇਆ ਸਾਡੇ ਘਰ ਆ ਕੇ ਲੈ ਜਾਣਾ। ਆਖੋ ਸਤਨਾਮ। ਮੈਂ 1100 ਦੇਣਾ, ਤੁਸੀਂ ਸਾਡੇ ਘਰ ਆ ਜਾਣਾ, ਲੈ ਜਾਣਾ 5000 ਸੇਵਾ ਦੇਣੀ ਹੈ, ਮੁੰਡਾ ਭੇਜ ਦੇਣਾ ਘਰ ਆ ਕੇ ਲੈ ਜਾਣਾ।
ਆ ਬਾਬਾ ਜੀ ਦੀ ਰਮਜ ਮੈਂ ਹੁਣ ਖੁੱਲੀ, ਕਹਿੰਦੇ ਕੋਸ਼ਿਸ਼ ਕਰ ਕੋਸ਼ਿਸ਼ ਕਰ ਜਾ ਕੇ ਦੇ, ਇਹਦੀ ਮਨ ਨੀਵੇਂ ਦੀ ਨਿਸ਼ਾਨੀ, ਛਿਪਾ ਕੇ ਦੇ ਰਜਾ ਕੇ ਦੇ, ਤੇਰਾ ਦਿੱਤਾ ਸਿੱਧਾ ਗੁਰੂ ਨਾਨਕ ਦੀ ਦਰਗਾਹ 'ਚ ਜਮਾਂ ਵਜੇ, ਆਖੋ ਸਤਨਾਮ। ਤੋ ਇਹ ਗੁਰੂ ਨਾਨਕ ਦੀਆਂ ਵਿੱਚੋਂ ਲੀਲਾ ਹੁਣ ਸਮਾਪਤੀ ਕਰਨ ਲੱਗੇ ਹਾਂ, ਧਿਆਨ ਦੇਣਾ ਸਾਰੇ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਅਰਦਾਸ ਕਰ, ਇੱਕ ਪ੍ਰਸ਼ਾਦਾ ਰੱਬ ਦੇ ਨਾਂ ਦਾ ਕੱਢਾਂ। ਉਹਨੇ ਕੀਤੀ, ਸਾਰੇ ਪ੍ਰਸ਼ਾਦੇ ਉੱਤੇ ਆ ਗਏ, ਸਤ ਸੰਗ ਬੜੀ ਕਿਰਪਾ ਹੋ ਗਈ, ਰੋਟੀਆਂ ਤਰ ਕੇ ਉੱਤੇ ਆ ਗਈ। ਔਰ ਸਤ ਸੰਗ ਜੀ, ਮਰਦਾਨਾ ਜੀ ਨੇ ਇੱਥੋਂ ਤੱਕਿਆ, ਬਾਬਾ ਜੀ ਜੇ ਆਗਿਆ ਦਿਓ ਤੇ ਇੱਥੇ ਹੀ ਰਹਿ ਪਈਏ, ਇਹਦੇ ਕੰਮ ਹੀ ਬੜਾ ਵਧੀਆ ਹੈ, ਕਿ ਤਵਾ ਤੁਵਾ ਰੱਖਣ ਦੀ ਲੋੜ ਹੀ ਨਹੀਂ, ਇਹ ਤੇ ਕੰਮ ਹੀ ਬੜਾ ਵਧੀਆ, ਅੱਗ ਉੱਗ ਬਾਲਣ ਦੀ ਲੋੜ ਹੀ ਨਹੀਂ, ਇੱਥੇ ਹੀ ਰਹਿ ਪਈਏ। 1940 ਵਿੱਚ ਬਾਬਾ ਹਰੀ ਨਾਰਾਇਣ ਜੀ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ, ਆਖੋ ਸਾਧਨ ਹਾਂ, ਖੋਜ ਕੀਤੀ, ਪ੍ਰਗਟ ਕੀਤਾ। ਮੇਰਾ ਖਿਆਲ ਤੇ ਸਾਰੀ ਸੰਗਤ ਗਈ ਹੋਏਗੀ, ਅੱਜ ਵੀ ਆ ਗੁਰੂ ਨਾਨਕ ਹੈ, ਅੱਜ ਵੀ ਉਹ ਗੁਰੂ ਨਾਨਕ ਨੇ ਜਿਹੜਾ ਗਰਮ ਚਸ਼ਮਾ ਪ੍ਰਗਟ ਕੀਤਾ, ਅੱਜ ਵੀ ਸਾਧ ਸੰਗਤ ਜੀ ਗੁਰਦੁਆਰੇ ਵਿੱਚ ਲੱਖਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਹੈ, ਉਹ ਸੰਗਤਾਂ ਦਾ ਲੰਗਰ ਜਿਹੜਾ ਉਹ ਗਰਮ ਚਸ਼ਮੇ 'ਚ ਬਣਦਾ ਹੈ। ਔਰ ਉਹ ਚਸ਼ਮਾ ਉੱਥੇ ਬੋਰਡ 'ਤੇ ਵੀ ਲਿਖਿਆ, ਇਤਿਹਾਸਕਾਰਾਂ ਨੇ ਵੀ ਲਿਖਿਆ, ਉਹ ਗਰਮ ਚਸ਼ਮੇ ਦਾ ਸਦਕਾ ਕਈਆਂ ਦੀਆਂ ਸਾਧ ਸੰਗਤ ਬਿਮਾਰੀਆਂ ਵੀ ਰਾਜੀ ਹੁੰਦੀਆਂ, ਆਖੋ ਸਤਨਾਮ। ਉਹ ਗਰਮ ਚਸ਼ਮੇ ਦਾ ਸਦਕਾ ਦਾਸ ਆਪ ਵੇਖ ਕੇ ਆਇਆ, ਇਹ ਜਿਹੜੀ ਚਾਵਲਾਂ ਦੀ ਪੰਡ 'ਤੇ ਬੰਨ ਕੇ ਰੱਸੀ ਨਾਲ ਆਉਂ ਵਿੱਚ ਪਾਈ ਹੁੰਦੀ ਸੀ, ਉਹ ਚਸ਼ਮੇ ਨਾਲ ਕਿੰਨੇ ਚਾਵਲ ਦਾਲਾਂ ਅੱਜ ਵੀ ਬਾਅਦ 'ਚ ਮਸਾਲੇ ਪਾ ਲੈਂਦੇ ਨੇ, ਇਸ ਤਰ੍ਹਾਂ ਤਿਆਰ ਜਿਹੜੀਆਂ ਅਸੀਂ ਘਰ ਅੱਗ ਤੋਂ ਬਾਲਦੇ ਹਾਂ ਉੱਥੇ ਪਾਣੀ 'ਚ ਅੱਜ ਵੀ। ਤੁਸੀਂ ਨਹੀਂ ਕਹੋਗੇ, ਜਦੋਂ ਸੰਗਤਾਂ ਦਰਸ਼ਨ ਕਰਨ ਜਾਂਦੀਆਂ, ਗੁਰੂ ਨਾਨਕ ਬਸ ਤੂੰ ਆ ਇੱਕ ਮਰਦਾਨੇ ਦੀ ਖਾਤਰ, ਬਸ ਚਟਾਨ ਪਰੇ ਕਰਕੇ ਗਰਮ ਚਸ਼ਮਾ, ਜਦੋਂ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਤੇ ਉਹ ਚਸ਼ਮਾ ਵੀ ਕਹਿੰਦਾ ਹੋਏਗਾ ਗੁਰੂ ਨਾਨਕ ਤੇਰੇ ਸਦਕਾ, ਤੇਰੇ ਸਦਕਾ ਮੈਨੂੰ ਵੀ ਸੰਗਤਾਂ ਦਾ ਸਤਿਕਾਰ ਮਿਲ ਰਿਹਾ, ਤੇਰੇ ਸਦਕਾ ਇੱਥੇ ਵੀ ਕੀਰਤਨ ਹੋ ਰਹੇ, ਮੈਨੂੰ ਵੀ ਸਤਿਕਾਰ ਮਿਲ ਰਿਹਾ। ਜੈ ਜੈਕਾਰ ਕਰੇ ਸਾਧ ਸੰਗਤ ਜੀ। ਇਹ 17ਵਾਂ ਭਾਗ ਜਲ ਚਸ਼ਮੇ ਤੇ ਨਦੀਆਂ ਵੀ ਗੁਰੂ ਨਾਨਕ ਨੂੰ ਗਾ ਰਹੀਆਂ, ਪੜ੍ਹੋ ਸਾਰੇ ਜੀ, ਫਿਰ ਸਮਾਪਤੀ ਹੈ ਜੀ, ਸਾਰੇ ਕਿਰਪਾ ਕਰਿਓ ਜੀ।
ਜੈ ਜੈਕਾਰ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ।